ओम शांति। आज सुंदे हाँ 30 सितंबर 2025 दे बाबा दे साकार महावक, बाबा बोले मिठे बच्चे, बाप आए ने सब दे दुख हर के सुख देन। ऐस लई तुसी दुख हरता दे बच्चे, किसे नू भी दुख ना दो। प्रश्न है, ऊंच पद पान वाले बच्चियां दी मुख्य निशानी की होवेगी? ऊंच पद पान वाले बच्चियां दी मुख्य निशानी की होवेगी? उत्तर विच बाबा ने दस्या 6 निशानियां। पहली, ओ सदा श्रीमत ते चलदे रहनगे। दूजा, कदे हठ नहीं करनगे। तीजा, अपने आप नू आपे ही राज तिलक देन दे लई पढ़ाई पढ़ के गैल्प करनगे। चौथा, अपने आप तू कदे घाटा नहीं पानगे। पंजवां, सर्व प्रति रहमदिल कल्याणकारी बननगे, उन्हां नू सर्विस दा बहुत शौक होवेगा। छेवां, कोई भी तुच्छ कम नहीं करनगे, लड़नगे झगड़नगे नहीं। गीत है, तूने रात गवाई सोए के, दिवस गवायो खाए। ओम शांति। रूहानी बच्चे रूहानी बाप दे सामने बैठे ने। हुन इस भाषा नू तुसी बच्चे ही समझदे हो, नवा कोई समझ ना सके। हे रूहानी बच्चे, एवें कदे कोई कह ना सके, कहन विच आएगा भी नहीं। तुसी जानदे हो, असी रूहानी बाप दे सामने बैठे हाँ, जिस बाप नू यथार्थ रीति कोई भी जानदे नहीं, भले अपने आप नू भाई भाई समझदे ने। असी सब आत्मावां हाँ, बाप इक है, पर यथार्थ रीति नहीं जानदे, जदों तक सन्मुख आके समझन नहीं, उदों तक समझ भी किवें सकदे ने। तुसी भी जदों सन्मुख आंदे हो तां समझदे हो। तुसी हो ब्राह्मण ब्राह्मणियां, तुहाडा सरनेम है ब्रह्मावंशी ब्रह्मा कुमार कुमारियां। शिव दियां सब आत्मावां ने, तुहानू शिव कुमार शिव कुमारी नहीं कहांगे, ए अक्खर रोंग हो जांदा है। कुमार हो तां कुमारी भी हो, शिव दियां सब आत्मावां ने कुमार कुमारी उदों कहा जांदा जदों मनुख दे बच्चे बनदे हो। शिव दे बच्चे निराकारी आत्मावां है ही, मूल वतन विच सब आत्मावां ही रहिंदियां ने, जिन्हां नू सालीग्राम कहा जांदा है। एथे आंदे हो फिर कुमार कुमारी बनदे हो जिस्मानी, वास्तव विच तुसी कुमार शिव बाबा दे बच्चे हो। शिव बाबा दे बच्चे निराकारी आत्मावां है ही, मूल वतन विच सब आत्मावां रहिंदियां ने, जिन्हां नू सालीग्राम कहा जांदा है। एथे फिर कुमार कुमारियां बनदे हो जिस्मानी, वास्तव विच तुसी कुमार शिव बाबा दे बच्चे। कुमार कुमारियां जदों शरीर विच आंदे हो तां बीके कहलांदे हो, तां भाई भैन बन जांदे। हुन इस समें तुहानूं नॉलेज मिलदी है, तुसी जानदे हो बाबा सानूं पावन बना के नाल लै जाणगे। आत्मा जिन्ना बाप नूं याद करेगी पवित्र बन जाएगी। आत्मावां ब्रह्मा मुख तों नॉलेज पढ़दियां ने, चित्रां विच बाप दी नॉलेज क्लियर है। शिव बाबा ही सानूं पढ़ांदे ने, ना श्री कृष्ण पढ़ा सकदे, ना श्री कृष्ण द्वारा बाप पढ़ा सकदे। श्री कृष्ण तां वैकुंठ दा प्रिंस है, इह वी तुसी बच्चियां नूं समझाना है। श्री कृष्ण नूं स्वर्ग विच अपने माँ बाप दा बच्चा होवेगा, स्वर्गवासी बाप दा बच्चा होवेगा, उह तां वैकुंठ दा प्रिंस है, उन्हां नूं कोई नहीं जानदे। श्री कृष्ण जयंती ते अपने अपने घरां विच श्री कृष्ण दे लई झूला बनांदे ने, मंदरां विच झूला बनांदे ने। मातावां जा के गुल्लक विच पैसे पांदियां ने, पूजा करदियां ने। अजकल क्राइस्ट नूं वी श्री कृष्ण मिसल बना दिंदे ने, ताज आदि पवा के मां दी गोद विच दे दिंदे ने, जिवें श्री कृष्ण नूं दिखांदे ने। हुण श्री कृष्ण ते क्राइस्ट राशि इक ही है, उह लोक कापी करदे ने, ਨਹੀਂ ਤਾਂ ਸ਼੍ਰੀ ਕ੍ਰਿਸ਼ਨ ਤੇ ਜਨਮ ਤੇ ਕ੍ਰਾਈਸਟ ਦੇ ਜਨਮ ਵਿੱਚ ਤਾਂ ਬਹੁਤ ਫਰਕ ਹੈ। ਕ੍ਰਾਈਸਟ ਦਾ ਜਨਮ ਕੋਈ ਛੋਟੇ ਬੱਚੇ ਦੇ ਰੂਪ ਵਿੱਚ ਨਹੀਂ ਹੁੰਦਾ। ਕ੍ਰਾਈਸਟ ਦੀ ਆਤਮਾ ਨੇ ਕਿਸੇ ਵਿੱਚ ਜਾ ਕੇ ਪ੍ਰਵੇਸ਼ ਕੀਤਾ, ਵਿਸ਼ ਤੋਂ ਪੈਦਾ ਹੋ ਨਾ ਸਕਣ। ਜੇਕਰ ਕ੍ਰਾਈਸਟ ਨੂੰ ਕਦੇ ਅੱਗੇ ਕ੍ਰਾਈਸਟ ਨੂੰ ਕਦੇ ਛੋਟਾ ਬੱਚਾ ਨਹੀਂ ਦਿਖਾਉਂਦੇ ਸੀ, ਸਿਰਫ ਕ੍ਰੋਸ ਤੇ ਹੀ ਦਿਖਾਉਂਦੇ ਸੀ। ਇਹ ਤਾਂ ਹੁਣ ਦਿਖਾਉਂਦੇ ਨੇ, ਚਰਚ ਵਿੱਚ ਦਿਖਾਉਂਦੇ ਨੇ, ਮਦਰ ਮਰੀਅਮ ਦੀ ਗੋਦ ਵਿੱਚ। ਤਾਂ ਬਾਬਾ ਨੇ ਕਿਹਾ ਪਹਿਲੇ ਤਾਂ ਸਿਰਫ ਸੂਲੀ ਤੇ ਚੜਿਆ ਦਿਖਾਉਂਦੇ ਸੀ, ਬੱਚੇ ਜਾਣਦੇ ਨੇ ਧਰਮ ਸਥਾਪਕ ਨੂੰ ਕੋਈ ਐਵੇਂ ਮਾਰ ਨਾ ਸਕੇ। ਤਾਂ ਕਿਸ ਨੂੰ ਮਾਰਿਆ? ਜਿਸ ਵਿੱਚ ਪ੍ਰਵੇਸ਼ ਕੀਤਾ ਉਸ ਨੂੰ ਦੁੱਖ ਮਿਲਿਆ। ਸਤੋ ਪ੍ਰਧਾਨ ਆਤਮਾ ਨੂੰ ਦੁੱਖ ਕਿਵੇਂ ਮਿਲ ਸਕਦਾ ਹੈ? ਉਸਨੇ ਕੀ ਕਰਮ ਕੀਤੇ ਜੋ ਇੰਨੇ ਦੁੱਖ ਭੋਗੇ? ਆਤਮਾ ਹੀ ਸਤੋ ਪ੍ਰਧਾਨ ਅਵਸਥਾ ਵਿੱਚ ਆਉਂਦੀ ਹੈ, ਸਭ ਦਾ ਹਿਸਾਬ ਕਿਤਾਬ ਚੁਪਤ ਹੁੰਦਾ ਹੈ। ਇਸ ਸਮੇਂ ਬਾਪ ਸਭ ਨੂੰ ਪਾਵਨ ਬਣਾਉਂਦੇ ਨੇ। ਉੱਥੋਂ ਸਤੋ ਪ੍ਰਧਾਨ ਆਤਮਾ ਆ ਕੇ ਦੁੱਖ ਭੋਗ ਨਾ ਸਕੇ, ਆਤਮਾ ਹੀ ਭੋਗਦੀ ਹੈ ਨਾ। ਆਤਮਾ ਸਰੀਰ ਵਿੱਚ ਹੈ ਤਾਂ ਦੁੱਖ ਹੁੰਦਾ ਹੈ, ਮੈਨੂੰ ਦਰਦ ਹੁੰਦਾ ਹੈ, ਇਹ ਕਿਸ ਨੇ ਕਿਹਾ? ਜ਼ਰੂਰ ਇਸ ਸਰੀਰ ਵਿੱਚ ਰਹਿਣ ਵਾਲਾ ਕੋਈ ਹੈ ਨਾ। ਉਹ ਕਹਿੰਦੇ ਪਰਮਾਤਮਾ ਅੰਦਰ ਹੈ, ਤੈਵੇਂ ਥੋੜੀ ਕਹਿਣਗੇ ਸਾਨੂੰ ਦੁੱਖ ਹੈ। ਸਰਵ ਵਿੱਚ ਪਰਮਾਤਮਾ ਅਗਰ ਵਿਰਾਜਮਾਨ ਹੋਵੇ ਤਾਂ ਪਰਮਾਤਮਾ ਦੁੱਖ ਕਿਵੇਂ ਭੋਗੇਗਾ? ਇਹ ਆਤਮਾ ਪੁਕਾਰਦੀ ਹੈ, ਇਹ ਪਰਮ ਪਿਤਾ ਪਰਮਾਤਮਾ, ਸਾਡੇ ਦੁੱਖ ਹਰੋ। ਪਾਰਲੋਕਿਕ ਬਾਪ ਨੂੰ ਆਤਮਾ ਪੁਕਾਰਦੀ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ, ਬਾਪ ਆਇਆ ਹੋਇਆ ਹੈ, ਦੁੱਖ ਹਰਨ ਦੀ ਯੁਕਤੀ ਦੱਸ ਰਹੇ ਨੇ। ਆਤਮਾ ਸਰੀਰ ਦੇ ਨਾਲ ਹੀ ਐਵਰ ਹੈਲਦੀ ਵੈਲਦੀ ਬਣਦੀ ਹੈ। ਮੂਲ ਵਤਨ ਵਿੱਚ ਹੈਲਦੀ ਵੈਲਦੀ ਨਹੀਂ ਕਹਾਂਗੇ, ਉੱਥੇ ਕੋਈ ਸ੍ਰਿਸ਼ਟੀ ਥੋੜੀ ਹੈ, ਉੱਥੇ ਤਾਂ ਹੈ ਹੀ ਸ਼ਾਂਤੀ। ਸ਼ਾਂਤੀ ਸਵਧਰਮ ਵਿੱਚ ਟਿੱਕੇ ਹੋਏ ਨੇ। ਹੁਣ ਬਾਪ ਆਏ ਨੇ, ਸਭ ਦੇ ਦੁੱਖ ਹਰ ਕੇ ਸੁੱਖ ਦੇਣ। ਬੱਚਿਆਂ ਨੂੰ ਵੀ ਕਹਿੰਦੇ ਨੇ ਤੁਸੀਂ ਮੇਰੇ ਬਣੇ ਹੋ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ। ਇਹ ਲੜਾਈ ਦਾ ਮੈਦਾਨ ਹੈ ਪਰ ਗੁਪਤ, ਉਹ ਹੈ ਪ੍ਰਤਕਸ਼। ਇਹ ਜੋ ਗਾਇਨ ਹੈ, ਯੁੱਧ ਦੇ ਮੈਦਾਨ ਵਿੱਚ ਜੋ ਮਰਨਗੇ ਉਹ ਸਵਰਗ ਵਿੱਚ ਜਾਣਗੇ, ਉਸਦਾ ਅਰਥ ਵੀ ਸਮਝਾਉਣਾ ਪਵੇ। ਇਸ ਲੜਾਈ ਦਾ ਮਤਲਬ ਦੇਖੋ ਕਿੰਨਾ ਹੈ, ਬੱਚੇ ਜਾਣਦੇ ਨੇ। ਉਸ ਲੜਾਈ ਵਿੱਚ ਮਰਨ ਨਾਲ ਕੋਈ ਵੀ ਸਵਰਗ ਵਿੱਚ ਜਾ ਨਹੀਂ ਸਕਦਾ, ਪਰ ਗੀਤਾ ਵਿੱਚ ਹੈ ਭਗਵਾਨ ਉਵਾਚ। ਹੁਣ ਉਸ ਨੂੰ ਮੰਨਣਗੇ ਤਾਂ ਸਹੀ ਨਾ? ਭਗਵਾਨ ਨੇ ਕਿਸ ਨੂੰ ਕਿਹਾ? ਉਸ ਲੜਾਈ ਵਾਲਿਆਂ ਨੂੰ ਕਿਹਾ ਜਾਂ ਤੁਹਾਨੂੰ ਕਿਹਾ ਜਾਂ ਦੋਨਾਂ ਨੂੰ ਕਿਹਾ? ਉਹਨਾਂ ਨੂੰ ਵੀ ਸਮਝਾਇਆ ਜਾਂਦਾ ਹੈ, ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ। ਇਹ ਸਰਵਿਸ ਵੀ ਕਰਨੀ ਹੈ। ਜੇਕਰ ਤੁਸੀਂ ਹੁਣ ਸਵਰਗ ਵਿੱਚ ਜਾਣਾ ਚਾਹੁੰਦੇ ਹੋ ਤਾਂ ਪੁਰਸ਼ਾਰਥ ਕਰੋ। ਲੜਾਈ ਵਿੱਚ ਸਭ ਧਰਮ ਵਾਲੇ ਨੇ, ਸਿੱਖ ਵੀ ਨੇ, ਉਹ ਵੀ ਸਿੱਖ ਧਰਮ ਵਿੱਚ ਹੀ ਜਾਣਗੇ। ਸਵਰਗ ਵਿੱਚ ਤਾਂ ਆ ਸਕਣਗੇ ਜਦੋਂ ਬ੍ਰਾਹਮਣਾਂ ਤੋਂ ਆ ਕੇ ਗਿਆਨ ਲੈਣਗੇ, ਜਿਵੇਂ ਬਾਬਾ ਕੋਲ ਆਉਂਦੇ ਸੀ, ਬਾਬਾ ਸਮਝਾਉਂਦੇ ਸੀ ਨਾ। ਤੁਸੀਂ ਲੜਾਈ ਕਰਦੇ ਸ਼੍ਰੀ ਬਾਬਾ ਦੀ ਯਾਦ ਵਿੱਚ ਰਹੋਗੇ ਤਾਂ ਸਵਰਗ ਵਿੱਚ ਆ ਸਕੋਗੇ। ਬਾਕੀ ਐਵੇਂ ਨਹੀਂ ਕਿ ਸਵਰਗ ਵਿੱਚ ਰਾਜਾ ਬਣੋਗੇ, ਨਹੀਂ। ਜਾਸਤੀ ਉਹਨਾਂ ਨੂੰ ਸਮਝਾ ਵੀ ਨਹੀਂ ਸਕਦੇ, ਉਹਨਾਂ ਨੂੰ ਥੋੜ੍ਹਾ ਹੀ ਗਿਆਨ ਸਮਝਾਇਆ ਜਾਂਦਾ ਹੈ। ਲੜਾਈ ਵਿੱਚ ਆਪਣੇ ਇਸ਼ਟ ਦੇਵਤਾ ਨੂੰ ਯਾਦ ਜ਼ਰੂਰ ਰੱਖਦੇ ਨੇ। ਸਿੱਖ ਹੋਏਗਾ ਤਾਂ ਗੁਰੂ ਗੋਬਿੰਦ ਸਿੰਘ ਦੀ ਜੈ ਕਹਿਣਗੇ। ਅਜਿਹਾ ਕੋਈ ਨਹੀਂ ਜੋ ਆਪਣੇ ਆਪ ਨੂੰ ਆਤਮਾ ਸਮਝ, ਪਰਮਾਤਮਾ ਪਿਤਾ ਨੂੰ ਯਾਦ ਕਰੇ। ਬਾਕੀ ਹਾਂ, ਜੋ ਬਾਪ ਦਾ ਪਰਿਚੈ ਲੈਣਗੇ ਉਹ ਸਵਰਗ ਵਿੱਚ ਆ ਜਾਣਗੇ। ਸਭ ਨੂੰ ਸਭ ਦਾ ਬਾਪ ਹੈ ਹੀ ਇੱਕ ਪਤਿਤ ਪਾਵਨ ਗਿਆਨ ਦਾ ਸਾਗਰ। ਉਹ ਪਤਿਤਾਂ ਨੂੰ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਘੱਟ ਜਾਣਗੇ। ਮੈਂ ਜੋ ਤੁਹਾਡੇ ਲਈ ਸੁੱਖ ਧਾਮ ਸਥਾਪਨ ਕਰਦਾ ਹਾਂ ਉਸ ਵਿੱਚ ਤੁਸੀਂ ਆ ਜਾਓਗੇ। ਲੜਾਈ ਵਿੱਚ ਵੀ ਸ਼੍ਰੀ ਬਾਬਾ ਨੂੰ ਯਾਦ ਕਰੋਗੇ ਤਾਂ ਸਵਰਗ ਵਿੱਚ ਆ ਜਾਓਗੇ। ਉਸ ਯੁੱਧ ਦੇ ਮੈਦਾਨ ਦੀ ਗੱਲ ਹੋਰ ਹੈ, ਇੱਥੇ ਹੋਰ ਹੈ। ਬਾਪ ਕਹਿੰਦੇ ਨੇ ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਸ਼੍ਰੀ ਬਾਬਾ ਦੇ ਬੱਚੇ ਤਾਂ ਸਭ ਨੇ। ਹੁਣ ਸ਼੍ਰੀ ਬਾਬਾ ਕਹਿੰਦੇ ਨੇ ਮਮੇ ਕਮ ਯਾਦ ਕਰੋ ਤਾਂ ਤੁਸੀਂ ਮੇਰੇ ਕੋਲ ਆ ਜਾਓਗੇ ਮੁਕਤੀ ਧਾਮ ਵਿੱਚ। ਫਿਰ ਜੋ ਗਿਆਨ ਸਿਖਾਇਆ ਜਾਂਦਾ ਹੈ ਉਹ ਪੜ੍ਹੋਗੇ ਤਾਂ ਸਵਰਗ ਦੀ ਰਜਾਈ ਮਿਲ ਜਾਏਗੀ। ਕਿੰਨਾ ਸਹਿਜ ਹੈ, ਸਵਰਗ ਵਿੱਚ ਜਾਣ ਦਾ ਰਸਤਾ ਸੈਕਿੰਡ ਵਿੱਚ ਮਿਲ ਜਾਂਦਾ ਹੈ। ਅਸੀਂ ਆਤਮਾ ਬਾਪ ਨੂੰ ਯਾਦ ਕਰਦੇ ਹਾਂ। ਲੜਾਈ ਦੇ ਮੈਦਾਨ ਵਿੱਚ ਖੁਸ਼ੀ ਨਾਲ ਜਾਣਾ ਹੈ, ਕਰਮ ਤਾਂ ਕਰਨਾ ਹੀ ਹੈ। ਦੇਸ਼ ਦੇ ਬਚਾਵ ਦੇ ਲਈ ਸਭ ਕੁਛ ਕਰਨਾ ਪੈਂਦਾ ਹੈ। ਉੱਥੇ ਤਾਂ ਹੈ ਹੀ ਇੱਕ ਧਰਮ, ਮਤਭੇਦ ਦੀ ਕੋਈ ਗੱਲ ਨਹੀਂ। ਇੱਥੇ ਕਿੰਨਾ ਮਤਭੇਦ ਹੈ, ਪਾਣੀ ਤੇ ਜ਼ਮੀਨ ਤੇ ਝਗੜਾ। ਪਾਣੀ ਬੰਦ ਕਰ ਦਿੰਦੇ, ਪੱਥਰ ਮਾਰਨ ਲੱਗ ਜਾਂਦੇ ਨੇ, ਇੱਕ ਦੋ ਨੂੰ ਅਨਾਜ ਨਹੀਂ ਦਿੰਦੇ ਤਾਂ ਵੀ ਝਗੜਾ ਹੋ ਜਾਂਦਾ ਹੈ। ਤੁਸੀਂ ਬੱਚੇ ਜਾਣਦੇ ਹੋ, ਅਸੀਂ ਆਪਣਾ ਸਵਰਾਜ ਸਥਾਪਨ ਕਰ ਰਹੇ ਹਾਂ, ਪੜ੍ਹਾਈ ਤੋਂ ਰਾਜ ਪਾਉਂਦੇ ਹਾਂ, ਨਵੀਂ ਦੁਨੀਆ ਜ਼ਰੂਰ ਸਥਾਪਨ ਹੁੰਦੀ। ਨੂੰਦ ਹੈ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਕੋਈ ਵੀ ਚੀਜ਼ ਵਿੱਚ ਲੜਨ ਝਗੜਨ ਦੀ ਕੋਈ ਗੱਲ ਨਹੀਂ, ਰਹਿਣਾ ਵੀ ਬਹੁਤ ਸਧਾਰਨ ਹੈ। ਬਾਬਾ ਨੇ ਸਮਝਾਇਆ, ਤੁਸੀਂ ਸਸੁਰਾਲ ਘਰ ਜਾਂਦੇ ਹੋ, ਇਸ ਲਈ ਹੁਣ ਤੁਸੀਂ ਵਣਵਾ ਵਿੱਚ ਹੋ। ਸਭ ਆਤਮਾਵਾਂ ਜਾਣਗੀਆਂ, ਸਰੀਰ ਥੋੜੀ ਜਾਣਗੇ। ਸਰੀਰ ਦਾ ਅਭਿਮਾਨ ਵੀ ਛੱਡ ਦੇਣਾ ਹੈ। ਅਸੀਂ ਆਤਮਾ ਹਾਂ। 84 ਜਨਮ ਹੁਣ ਪੂਰੇ ਹੋਏ। ਜੋ ਵੀ ਭਾਰਤ ਵਾਸੀ ਹੋ ਬੋਲੋ, ਭਾਰਤ ਸਵਰਗ ਸੀ, ਹੁਣ ਤਾਂ ਕਲਯੁੱਗ ਹੈ। ਕਲਯੁੱਗ ਵਿੱਚ ਅਨੇਕ ਧਰਮ, ਸਤਯੁੱਗ ਵਿੱਚ ਇੱਕ ਧਰਮ ਸੀ। ਭਾਰਤ ਫਿਰ ਤੋਂ ਸਵਰਗ ਬਣਨਾ ਹੈ। ਸਮਝਦੇ ਨੇ ਭਗਵਾਨ ਆਇਆ ਹੋਇਆ ਹੈ। ਅੱਗੇ ਚੱਲ ਭਵਿੱਖਬਾਣੀ ਵੀ ਕਰਦੇ ਰਹਿਣਗੇ, ਵਾਯੂਮੰਡਲ ਦੇਖਣਗੇ ਨਾ। ਬਾਪ ਬੱਚਿਆਂ ਨੂੰ ਸਮਝਾਉਂਦੇ ਨੇ, ਬਾਪ ਤਾਂ ਸਭ ਦਾ ਇੱਕ ਹੈ ਨਾ, ਸਭ ਦਾ ਹੱਕ ਹੈ। ਬਾਪ ਕਹਿੰਦੇ ਨੇ ਮੈਂ ਆਇਆ ਹਾਂ, ਸਭ ਨੂੰ ਕਹਿੰਦਾ ਹਾਂ ਮਮੇ ਕਮ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ। ਹੁਣ ਵੀ ਮਨੁੱਖ ਸਮਝਦੇ ਨੇ ਕਦੇ ਵੀ ਲੜਾਈ ਹੋ ਸਕਦੀ ਹੈ, ਇਹ ਤਾਂ ਕੱਲ੍ਹ ਵੀ ਹੋ ਸਕਦੀ ਹੈ। ਲੜਾਈ ਜ਼ੋਰ ਭਰਨ ਵਿੱਚ ਦੇਰੀ ਥੋੜ੍ਹੀ ਲੱਗਦੀ ਹੈ, ਪਰ ਤੁਸੀਂ ਬੱਚੇ ਸਮਝਦੇ ਹੋ। ਹਾਲੇ ਸਾਡੀ ਰਾਜਧਾਨੀ ਸਥਾਪਨ ਨਹੀਂ ਹੋਈ ਤਾਂ ਵਿਨਾਸ਼ ਕਿਵੇਂ ਹੋ ਸਕਦਾ ਹੈ? ਅਰਜੁਨ, ਬਾਪ ਦਾ ਪੈਗਾਮ ਚਾਰੋਂ ਪਾਸੇ ਕਿੱਥੇ ਦਿੱਤਾ ਹੈ? ਪਤਿਤ ਪਾਵਨ, ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਹ ਪੈਗਾਮ ਸਭ ਦੇ ਕੰਨਾਂ ਤੇ ਜਾਣਾ ਚਾਹੀਦਾ ਹੈ। ਭਲੇ ਲੜਾਈ ਲੱਗੇ, ਬੌਮਸ ਲੱਗ ਜਾਣ, ਪਰ ਤੁਹਾਨੂੰ ਨਿਸ਼ਚੈ ਹੈ ਸਾਡੀ ਰਾਜਧਾਨੀ ਤਾਂ ਜ਼ਰੂਰ ਸਥਾਪਨ ਹੋਣੀ ਹੈ। ਉਦੋਂ ਤੱਕ ਵਿਨਾਸ਼ ਹੋ ਨਹੀਂ ਸਕਦਾ। ਵਿਸ਼ਾ ਵਿੱਚ ਸ਼ਾਂਤੀ ਕਹਿੰਦੇ ਨੇ ਨਾ, ਵਿਸ਼ਾ ਵਿੱਚ ਵਾਰ ਹੋਵੇਗੀ ਤਾਂ ਵਿਸ਼ਵ ਨੂੰ ਖਤਮ ਕਰ ਦੇਣਗੇ। ਇਹ ਹੈ ਹੀ ਵਿਸ਼ਵ ਵਿਦਿਆਲਿਆ। ਸਾਰੇ ਵਿਸ਼ਵ ਨੂੰ ਤੁਸੀਂ ਨੌਲੇਜ ਦਿੰਦੇ ਹੋ। ਇੱਕ ਬਾਪ ਆ ਕੇ ਸਾਰੇ ਵਿਸ਼ਵ ਨੂੰ ਪਲਟਾਉਂਦੇ ਨੇ, ਯਾਨੀ ਪਰਿਵਰਤਨ ਕਰਦੇ ਨੇ। ਉਹ ਲੋਕ ਤਾਂ ਕਲਪ ਦੀ ਆਯੂ ਲੱਖਾਂ ਵਰੇ ਕਹਿ ਦਿੰਦੇ। ਤੁਸੀਂ ਜਾਣਦੇ ਹੋ ਕਲਪ ਦੀ ਆਯੂ ਤਾਂ 5000 ਵਰੇ ਹੈ। ਕਹਿੰਦੇ ਵੀ ਨੇ ਕ੍ਰਾਈਸਟ ਤੋਂ 3000 ਸਾਲ ਪਹਿਲੇ ਹੈਵਨ ਸੀ, ਸਵਰਗ ਸੀ। ਇਸਲਾਮੀ, ਬੋਧੀ ਸਭ ਦਾ ਹਿਸਾਬ ਕਿਤਾਬ ਨਿਕਾਲਦੇ ਨੇ। ਉਸ ਤੋਂ ਪਹਿਲੇ ਦੂਜਾ ਕੋਈ ਨਾਮ ਹੀ ਨਹੀਂ। ਤੁਸੀਂ ਅੰਗੇ ਅਕਸ਼ਰੇ ਕਰ ਸਕਦੇ ਹੋ। ਤੁਹਾਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ, ਝਗੜੇ ਆਦਿ ਦੀ ਗੱਲ ਨਹੀਂ। ਝਗੜਦੇ ਉਹ ਨੇ ਜੋ ਨਿਧੰਦੇ ਹੁੰਦੇ ਨੇ। ਤੁਸੀਂ ਹੁਣ ਜੋ ਪੁਰਸ਼ਾਰਥ ਕਰੋਗੇ 21 ਜਨਮਾਂ ਦੇ ਲਈ ਪ੍ਰਲਬਧ ਬਣ ਜਾਏਗੀ। ਲੜੋਗੇ ਝਗੜੋਗੇ ਤਾਂ ਉੱਚ ਪਦ ਨਹੀਂ ਮਿਲੇਗਾ, ਸਜਾਵਾਂ ਵੀ ਬਹੁਤ ਖਾਣੀਆਂ ਪੈਣਗੀਆਂ। ਕੋਈ ਵੀ ਗੱਲ ਹੈ, ਕੁਛ ਵੀ ਚਾਹੀਦਾ ਹੈ ਤਾਂ ਬਾਬਾ ਕੋਲ ਆਓ। ਗਵਰਨਮੈਂਟ ਵੀ ਕਹਿੰਦੀ ਹੈ ਨਾ, ਆਪਣੇ ਤੁਸੀਂ ਫੈਸਲਾ ਆਪਣੇ ਹੱਥ ਵਿੱਚ ਨਾ ਲਓ। ਕੋਈ ਕਹਿੰਦੇ ਨੇ ਸਾਨੂੰ ਵਿਲਾਇਤ ਦਾ ਬੂਟ ਚਾਹੀਦਾ ਹੈ। ਬਾਬਾ ਕਹਿਣਗੇ ਬੱਚੇ ਤੁਸੀਂ ਤਾਂ ਵਨਵਾ ਵਿੱਚ ਹੋ, ਉੱਥੇ ਤੁਹਾਨੂੰ ਬਹੁਤ ਮਾਲ ਮਿਲਣਗੇ। ਬਾਪ ਤਾਂ ਰਾਈਟ ਸਮਝਾਉਣਗੇ ਨਾ, ਇਹ ਗੱਲ ਠੀਕ ਨਹੀਂ ਹੈ, ਇੱਥੇ ਤੁਸੀਂ ਆਸ਼ ਕਿਉਂ ਰੱਖਦੇ ਹੋ? ਇੱਥੇ ਤਾਂ ਬਹੁਤ ਸਿੰਪਲ ਰਹਿਣਾ ਚਾਹੀਦਾ ਹੈ,
ਨਹੀਂ ਤਾਂ ਦੇਹ ਅਭਿਮਾਨ ਆ ਜਾਂਦਾ ਹੈ। ਇਸ ਵਿੱਚ ਅਪਣੀ ਨਹੀਂ ਚਲਾਣੀ ਹੁੰਦੀ। ਬਾਬਾ ਜੋ ਕਹੇ, ਬਿਮਾਰੀ ਆਦਿ ਹੈ, ਡਾਕਟਰ ਆਦਿ ਨੂੰ ਵੀ ਬੁਲਾਉਂਦੇ ਨੇ। ਦਵਾਈ ਆਦਿ ਤੋਂ ਸੰਭਾਲਤਾ ਸਭ ਦੀ ਹੁੰਦੀ ਹੈ, ਫਿਰ ਵੀ ਹਰ ਗੱਲ ਵਿੱਚ ਬਾਪ ਬੈਠਾ ਹੈ ਨਾ। ਸ਼੍ਰੀਮਤ ਤਾਂ ਸ਼੍ਰੀਮਤ ਹੀ ਹੈ, ਨਿਸ਼ਚੈ ਵਿੱਚ ਵਿਜੇ ਹੈ। ਉਹ ਆ ਕੇ ਹੁਣ ਸਭ ਕੁਛ ਸਮਝਾਉਂਦੇ ਨੇ। ਬਾਪ ਦੀ ਰਾਏ ਤੇ ਚੱਲਣ ਤੇ ਹੀ ਕਲਿਆਣ ਹੈ, ਆਪਣਾ ਵੀ ਕਲਿਆਣ ਕਰਨਾ ਹੈ। ਕੋਈ ਨੂੰ ਵੀ ਵਰਤ ਪਾਉਂਡ ਬਣਾ ਨਹੀਂ ਸਕਦੇ, ਤਾਂ ਜ਼ਰੂਰ ਵਰਤ ਪੈਣੀ ਠਹਿਰੇ ਨਾ, ਪਾਉਂਡ ਬਣਨ ਲਾਇਕ ਹੈ ਹੀ ਨਹੀਂ। ਇੱਥੇ ਵੈਲਿਊ ਨਹੀਂ ਤਾਂ ਉੱਥੇ ਵੀ ਵੈਲਿਊ ਨਹੀਂ ਰਹੇਗੀ। ਸਰਵਿਸ ਏਬਲ ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੌਂਕ ਹੋਣਾ ਚਾਹੀਦਾ ਹੈ। ਸਰਵਿਸ ਏਬਲ ਬੱਚੇ ਸਰਵਿਸ ਦੇ ਲਈ ਚੱਕਰ ਲਗਾਉਂਦੇ ਰਹਿੰਦੇ ਨੇ। ਸਰਵਿਸ ਨਹੀਂ ਕਰਦੇ ਤਾਂ ਉਹਨਾਂ ਨੂੰ ਕਲਿਆਣਕਾਰੀ ਵੀ ਨਹੀਂ ਕਹਾਂਗੇ। ਬਾਬਾ ਨੂੰ ਯਾਦ ਹੀ ਨਹੀਂ ਕਰਦੇ ਤਾਂ ਤੁੱਛ ਕੰਮ ਕਰਦੇ ਰਹਿਣਗੇ, ਫਿਰ ਪਦਵੀ ਵੀ ਤੁੱਛ ਹੀ ਪਾਉਣਗੇ। ਐਵੇਂ ਨਹੀਂ ਕਿ ਸਾਡਾ ਤਾਂ ਸ਼ਿਵ ਬਾਬਾ ਨਾਲ ਯੋਗ ਹੈ, ਇਹ ਤਾਂ ਹੈ ਹੀ ਬੀਕੇ। ਸ਼ਿਵ ਬਾਬਾ ਬ੍ਰਹਮਾ ਦੁਆਰਾ ਗਿਆਨ ਦੇ ਸਕਦੇ ਨੇ। ਸਿਰਫ ਸ਼ਿਵ ਬਾਬਾ ਨੂੰ ਹੀ ਯਾਦ ਕਰੋਗੇ ਤਾਂ ਮੁਰਲੀ ਕਿਵੇਂ ਸੁਣੋਗੇ? ਫਿਰ ਨਤੀਜਾ ਕੀ ਹੋਵੇਗਾ? ਪੜ੍ਹੋਗੇ ਨਹੀਂ ਤਾਂ ਪਦਵੀ ਕੀ ਪਾਓਗੇ? ਇਹ ਵੀ ਜਾਣਦੇ ਹੋ ਸਭ ਦੀ ਤਕਦੀਰ ਉੱਚੀ ਨਹੀਂ ਬਣਦੀ। ਉੱਥੇ ਵੀ ਨੰਬਰਵਾਰ ਪਦ ਹੋਣਗੇ। ਪਵਿੱਤਰਤਾ ਸਭ ਨੂੰ ਹੋਣਾ ਹੀ ਹੈ। ਆਤਮਾ ਪਵਿੱਤਰ ਬਣਨ ਬਿਗਰ ਸ਼ਾਂਤੀ ਧਾਮ ਘਰ ਵਾਪਸ ਨਹੀਂ ਜਾ ਸਕਦੀ। ਬਾਪ ਸਮਝਾਉਂਦੇ ਨੇ, ਤੁਸੀਂ ਸਭ ਨੂੰ ਗਿਆਨ ਸੁਣਾਉਂਦੇ ਚਲੋ। ਕੋਈ ਭਲੇ ਹੁਣ ਨਹੀਂ ਸੁਣਦੇ, ਅੱਗੇ ਚੱਲ ਕੇ ਜ਼ਰੂਰ ਸੁਣਨਗੇ। ਹੁਣ ਕਿੰਨੇ ਵੀ ਵਿਘਨ ਤੂਫਾਨ ਜ਼ੋਰ ਨਾ ਲਾਣ, ਤੁਹਾਨੂੰ ਡਰਨਾ ਨਹੀਂ, ਕਿਉਂਕਿ ਤੁਹਾਡੇ ਨਵੇਂ ਧਰਮ ਦੀ ਸਥਾਪਨਾ ਹੁੰਦੀ ਹੈ ਨਾ। ਤੁਸੀਂ ਗੁਪਤ ਰਾਜਧਾਨੀ ਸਥਾਪਨ ਕਰ ਰਹੇ ਹੋ। ਬਾਬਾ ਸਰਵਿਸੇਬਲ ਬੱਚਿਆਂ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਤੁਹਾਨੂੰ ਆਪਣੇ ਆਪ ਨੂੰ ਆਪੇ ਹੀ ਰਾਜ ਤਿਲਕ ਦੇਣਾ ਹੈ, ਸ਼੍ਰੀਮਤ ਤੇ ਚੱਲਣਾ ਹੈ। ਇਸ ਵਿੱਚ ਆਪਣਾ ਹੱਥ ਚੱਲ ਨਾ ਸਕੇ, ਮੁਫ਼ਤ ਆਪਣੇ ਆਪ ਨੂੰ ਘਾਟੇ ਵਿੱਚ ਨਹੀਂ ਪਾਉਣਾ ਚਾਹੀਦਾ। ਬਾਪ ਕਹਿੰਦੇ ਬੱਚੇ ਸਰਵਿਸੇਬਲ ਕਲਿਆਣਕਾਰੀ ਬਣੋ। ਸਟੂਡੈਂਟ ਨੂੰ ਟੀਚਰ ਕਹਿਣਗੇ ਨਾ, ਪੜ੍ਹ ਕੇ ਗੈਲਪ ਕਰੋ। ਤੁਹਾਨੂੰ 21 ਜਨਮਾਂ ਦੇ ਲਈ ਸਵਰਗ ਦੀ ਸਕੋਲਰਸ਼ਿਪ ਮਿਲਦੀ ਹੈ। ਯੂਨੀਵਰਸਿਟੀ ਵਿੱਚ ਜਾਣਾ, ਰਾਜਧਾਨੀ ਵਿੱਚ ਜਾਣਾ, ਇਹ ਬਹੁਤ ਵੱਡੀ ਸਕੋਲਰਸ਼ਿਪ ਹੈ। ਅੱਛਾ ਮਿੱਠੇ ਮਿੱਠੇ, ਸਿਕਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਸੰਗਮ ਤੇ ਬਹੁਤ ਸਿੰਪਲ ਸਾਧਾਰਨ ਰਹਿਣਾ ਹੈ, ਕਿਉਂਕਿ ਇਹ ਵਨਵਾ ਵਿੱਚ ਰਹਿਣ ਦਾ ਟਾਈਮ ਹੈ। ਇੱਥੇ ਕੋਈ ਵੀ ਆਸ਼ ਨਹੀਂ ਰੱਖਣੀ, ਕਦੇ ਆਪਣੇ ਹੱਥ ਵਿੱਚ ਲਾਣ ਨਹੀਂ ਲੈਣਾ, ਲੜਨਾ ਝਗੜਨਾ ਨਹੀਂ ਹੈ। ਦੂਜਾ, ਵਿਨਾਸ਼ ਤੋਂ ਪਹਿਲੇ ਨਵੀਂ ਰਾਜਧਾਨੀ ਸਥਾਪਨ ਕਰਨ ਦੇ ਲਈ ਸਭ ਨੂੰ ਬਾਪ ਦਾ ਪੈਗਾਮ ਦੇਣਾ ਹੈ। ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਤੇ ਤੁਸੀਂ ਪਾਵਨ ਬਣੋ। ਵਰਦਾਨ ਹੈ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਦੁਆਰਾ ਸੇਵਾ ਵਿੱਚ ਸਫਲਤਾ ਮੂਰਤ ਬਣਨ ਵਾਲੇ ਸੰਤੁਸ਼ਟ ਮਣੀ ਭਵ। ਸੰਤੁਸ਼ਟਤਾ ਦੀ ਵਿਸ਼ੇਸ਼ਤਾ ਦੁਆਰਾ ਸੇਵਾ ਵਿੱਚ ਸਫਲਤਾ ਮੂਰਤ ਬਣਨ ਵਾਲੇ ਸੰਤੁਸ਼ਟ ਮਣੀ ਭਵ। ਸੇਵਾ ਦਾ ਵਿਸ਼ੇਸ਼ ਗੁਣ ਹੈ ਸੰਤੁਸ਼ਟਤਾ। ਜੇਕਰ ਨਾਮ ਸੇਵਾ ਤੇ ਖੁਦ ਵੀ ਡਿਸਟਰਬ ਹੋਵੇ ਤੇ ਦੂਜਿਆਂ ਨੂੰ ਵੀ ਡਿਸਟਰਬ ਕਰੇ, ਅਜਿਹੀ ਸੇਵਾ ਨਾ ਕਰਨਾ ਚੰਗਾ ਹੈ। ਜਿੱਥੇ ਸਵ ਪ੍ਰਤੀ ਸੰਪਰਕ ਵਾਲਿਆਂ ਦੇ ਪ੍ਰਤੀ ਸੰਤੁਸ਼ਟਤਾ ਨਹੀਂ, ਉਹ ਸੇਵਾ ਨਾ ਖੁਦ ਨੂੰ ਫਲ ਦੀ ਪ੍ਰਾਪਤੀ ਕਰਾਉਂਦੀ ਨਾ ਦੂਜਿਆਂ ਨੂੰ। ਇਸ ਲਈ ਪਹਿਲੇ ਇਕਾਂਤਵਾਸੀ ਬਣ, स्वपरिवर्तन द्वारा संतुष्ट मनि दा वरदान प्राप्त कर, फिर सेवा विच आओ तो सफलता मूरत बनोगे। स्लोगन है, विघन रूपी पत्थरां नूं तोड़न विच समय ना गवा के हाई जंप दे के पार करो। विघन रूपी पत्थरां नूं तोड़न विच टाइम ना गवा के हाई जंप दे के उसनूं पार करो। लगन दी अगन नूं प्रज्वलित कर, योग नूं ज्वाला रूप बनाओ। अज दा अव्यत इशारा, ज्वाला रूप याद दे लई मन बुद्धि नूं एक ता पावरफुल ब्रेक चाहिदी है, दूजा मोरन दी वी शक्ति चाहिदी है। इस नाल बुद्धि दी शक्ति या कोई भी एनर्जी वेस्ट ना होके जमा हुंदी रहेगी। जिन्नी जमा हुंदी रहेगी उन्नी परखन दी शक्ति, निर्णय करन दी शक्ति वधेगी। इस दे लई हुण संकल्पां दा बिस्तरा बंद करके समेटन दी शक्ति नूं धारण करो। ओम शांति।